ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 5 ਜੂਨ 2022 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਰੱਬ ਕੱਲਾ ਹੀ ਵਜ੍ਹਾ ਤੇ ਖਾਲਕ। ਸੁਨਹਿਰੀ ਮਤਨ: ਯਰਮੀਆ। ਆਹ ਹੈ ਖੁਦਾਵੰਦ ਰੱਬ, ਵੇਖ ਤੂੰ ਆਪਣੀ ਵੱਡੀ ਕੁਦਰਤ ਤੇ ਆਪਣੇ ਉੱਚੇ ਬਾਜ਼ੂ ਨਾਲ ਅਸਮਾਨ ਤੇ ਧਰਤੀ ਨੂੰ ਪੈਦਾ ਕੀਤਾ ਤੇ ਤੇਰੇ ਲਈ ਕੋਈ ਕੰਮ ਔਖਾ ਨਹੀਂ ਹੈ। ਜਵਾਬੀ ਪੜ੍ਹਾਈ: ਜ਼ਬੂਰ। ਮੈਂ ਆਪਣੀਆਂ ਅੱਖੀਆਂ ਪਹਾੜ ਵੱਲ ਚੁੱਕਾਂਗਾ, ਮੇਰੀ ਮਦਦ ਕਿੱਥੋਂ ਆਵੇਗੀ? ਮੇਰੀ ਮਦਦ ਰੱਬ ਵੱਲੋਂ ਏ, ਜਿਹਨੇ ਅਸਮਾਨ ਤੇ ਧਰਤੀ ਨੂੰ ਬਣਾਇਆ। ਉਹ ਤੇਰੇ ਪੈਰ ਨੂੰ ਤਿਲਕਣ ਨਾ ਦੇਵੇਗਾ, ਤੇਰਾ ਮੁਹਾਫਜ਼ ਉਂਘਣ ਵਾਲਾ ਨਹੀਂ। ਰੱਬ ਤੇਰਾ ਮੁਹਾਫਜ਼ ਏ, ਰੱਬ ਤੇਰੇ ਸੱਜੇ ਹੱਥ ਵੱਲ ਤੇਰਾ ਨਿਗਹਿਬਾਨ ਏ। ਨਾ ਸੂਰਜ ਦਿਨ ਨੂੰ ਤੈਨੂੰ ਕੁਝ ਨੁਕਸਾਨ ਪਹੁੰਚਾਵੇਗਾ, ਨਾ ਚੰਨ ਰਾਤ ਨੂੰ। ਐ ਸੂਰਜ, ਐ ਚੰਨ, ਉਹਦੀ ਹਮਦ ਕਰੋ। ਐ ਚਮਕਦੇ ਤਾਰਿਓ, ਉਹਦੀ ਹਮਦ ਕਰੋ। ਇਹ ਸਾਰੇ ਰੱਬ ਦੇ ਨਾਂ ਦੀ ਹਮਦ ਕਰਨ, ਕਿਉਂ ਜੇ ਉਹਨੇ ਹੁਕਮ ਦਿੱਤਾ ਤੇ ਇਹ ਪੈਦਾ ਹੋ ਗਏ। ਦਰਸੀਵਾਜ਼ ਬਾਈਬਲ ਵਿੱਚੋਂ ਇਮਸਾਲ: ਖੁਦਾਵੰਦ ਨੇ ਸਿਆਣ ਨਾਲ ਧਰਤੀ ਦੀ ਨਿਉਂ ਰੱਖੀ ਤੇ ਫਹਿਮ ਨਾਲ ਅਸਮਾਨ ਨੂੰ ਕਾਇਮ ਕੀਤਾ। ਉਹਦੇ ਹੀ ਇਲਮ ਨਾਲ ਡੂੰਘਿਆਈ ਦੇ ਚਸ਼ਮੇ ਫੁੱਟ ਪਏ ਤੇ ਅਸਮਾਨ ਤਰੇਲ ਭਰਾਉਂਦੇ ਨੇ। ਯਸਾਇਆ: ਐ ਖੁਦਾਵੰਦ, ਤੂੰ ਮੇਰਾ ਰੱਬ ਏ, ਮੈਂ ਤੇਰੀ ਵਡਿਆਈ ਕਰਾਂਗਾ, ਤੇਰੇ ਨਾਂ ਦੀ ਸਤਾਇਸ਼ ਕਰਾਂਗਾ, ਕਿਉਂ ਜੇ ਤੂੰ ਅਜੀਬ ਕੰਮ ਕੀਤੇ ਨੇ। ਤੇਰੀਆਂ ਮਸਲਹਤਾਂ ਸ਼ੁਰੂ ਤੋਂ ਵਫ਼ਾਦਾਰੀ ਤੇ ਸੱਚਾਈ ਨੇ। ਇਸ ਲਈ ਜ਼ਬਰਦਸਤ ਲੋਕੀ ਤੇਰੀ ਸਤਾਇਸ਼ ਕਰਨਗੇ ਤੇ ਹੌਲਨਾਕ ਕੌਮਾਂ ਦਾ ਸ਼ਹਿਰ ਤੇਥੋਂ ਡਰੇਗਾ, ਕਿਉਂ ਜੇ ਤੂੰ ਮਸਕੀਨ ਲਈ ਕਿਲ੍ਹਾ ਤੇ ਮਥਾਜ ਲਈ ਪਰੇਸ਼ਾਨੀ ਦੇ ਵੇਲੇ ਮਦਦ ਤੇ ਹਨੇਰੀ ਵਿੱਚ ਪਨਾਹਗਾ ਤੇ ਗਰਮੀ ਤੋਂ ਬਚਾਉਣ ਨੂੰ ਪਰਛਾਵਾਂ ਬਣਿਆ ਹੈ, ਜਿਸ ਵੇਲੇ ਜ਼ਾਲਮਾਂ ਦਾ ਸਾਹ ਤੂਫਾਨ ਨੂੰ ਰੋਕਣ ਵਾਲੀ ਕੰਧ ਵਾਂਗਰ ਹੋਵੇਗਾ। ਜ਼ਬੂਰ: ਮੈਂ ਹਨੇਰੀ ਦੇ ਝੋਕੇ ਤੇ ਤੂਫਾਨ ਤੋਂ ਕਿਸੇ ਪਨਾਹ ਦੀ ਥਾਂ ਵੱਲ ਨੱਸ ਜਾਂਦਾ, ਮੈਂ ਤੇ ਰੱਬ ਨੂੰ ਪੁਕਾਰਾਂਗਾ ਤੇ ਖੁਦਾਵੰਦ ਮੈਨੂੰ ਬਚਾ ਲਵੇਗਾ। ਸੁਬਹਾ ਸ਼ਾਮ ਤੇ ਦੁਪਹਿਰ ਨੂੰ ਮੈਂ ਫਰਿਆਦ ਕਰਾਂਗਾ ਤੇ ਕਰਾਂਦਾ ਰਵਾਂਗਾ ਤੇ ਉਹ ਮੇਰੀ ਆਵਾਜ਼ ਸੁਣ ਲਵੇਗਾ। ਆਪਣਾ ਬੋਝ ਖੁਦਾਵੰਦ ਉੱਤੇ ਸੁੱਟ ਦੇ, ਉਹ ਤੈਨੂੰ ਸੰਭਾਲੇਗਾ ਤੇ ਸੱਚੇ ਨੂੰ ਕਦੀ ਵੀ ਤਿਲਕਾ ਨਾ ਦੇਵੇਗਾ। ਖਰੂਜ: ਜਦ ਮਿਸਰ ਦੇ ਬਾਦਸ਼ਾਹ ਨੂੰ ਖਬਰ ਮਿਲੀ ਭਈ ਉਹ ਲੋਕ ਤੁਰ ਪਏ ਨੇ ਤੇ ਫਰਾਉਨ ਤੇ ਉਹਦੇ ਖਾਦਮਾਂ ਦਾ ਦਿਲ ਉਹਨਾਂ ਲੋਕਾਂ ਵੱਲੋਂ ਫਿਰ ਗਿਆ ਤੇ ਉਹ ਆਖਣ ਲੱਗੇ ਭਈ ਅਸੀਂ ਇਹ ਕੀ ਕੀਤਾ, ਭਈ ਇਸਰਾਇਲੀਆਂ ਨੂੰ ਆਪਣੀ ਖਿਦਮਤ ਤੋਂ ਛੁੱਟੀ ਦੇ ਕੇ ਉਹਨਾਂ ਨੂੰ ਜਾਣ ਦਿੱਤਾ ਤੇ ਉਹਨੇ ਇਸਰਾਇਲੀ ਕੌਮ ਦਾ ਪਿੱਛਾ ਕੀਤਾ। ਤੇ ਜਦ ਫਰਾਉਨ ਨੇੜੇ ਆ ਗਿਆ ਤਦ ਇਸਰਾਇਲੀ ਕੌਮ ਨੇ ਅੱਖ ਚੁੱਕ ਕੇ ਵੇਖਿਆ ਭਈ ਮਿਸਰੀ ਉਹਨਾਂ ਦਾ ਪਿੱਛਾ ਕਰਦੇ ਆ ਰਹੇ ਨੇ ਤੇ ਉਹ ਬਹੁਤ ਡਰ ਗਏ। ਤਦ ਇਸਰਾਇਲੀ ਕੌਮ ਨੇ ਖੁਦਾਵੰਦ ਅੱਗੇ ਫਰਿਆਦ ਕੀਤੀ। ਤਦ ਮੂਸਾ ਨੇ ਲੋਕਾਂ ਨੂੰ ਆਖਿਆ, ਬਲਕਿ ਚੁੱਪ ਖਲੋ ਕੇ ਖੁਦਾਵੰਦ ਦੀ ਮੁਕਤੀ ਦੇ ਕੰਮ ਨੂੰ ਵੇਖੋ ਜਿਹੜਾ ਉਹ ਅੱਜ ਤੁਹਾਡੇ ਲਈ ਕਰੇਗਾ, ਕਿਉਂ ਜੇ ਜਿਨ੍ਹਾਂ ਮਿਸਰੀਆਂ ਨੂੰ ਤੁਸੀਂ ਅੱਜ ਵੇਖਦੇ ਹੋ ਉਹਨਾਂ ਨੂੰ ਫਿਰ ਕਦੀ ਹਮੇਸ਼ਾ ਤੀਕਰ ਨਾ ਵੇਖੋਗੇ। ਫਿਰ ਮੂਸਾ ਨੇ ਆਪਣਾ ਹੱਥ ਸਮੁੰਦਰ ਉੱਤੇ ਵਧਾਇਆ ਤੇ ਖੁਦਾਵੰਦ ਨੇ ਸਾਰੀ ਰਾਤ ਤੇਜ਼ ਪੂਰਬੀ ਹਨੇਰੀ ਚਲਾ ਕੇ ਤੇ ਸਮੁੰਦਰ ਨੂੰ ਪਿਛਾਂ ਹਟਾ ਕੇ ਉਹਨੂੰ ਸੁੱਕੀ ਧਰਤੀ ਬਣਾ ਦਿੱਤਾ ਤੇ ਪਾਣੀ ਦੋ ਹਿੱਸੇ ਹੋ ਗਿਆ ਤੇ ਇਸਰਾਇਲੀ ਕੌਮ ਸਮੁੰਦਰ ਦੇ ਵਿੱਚੋਂ ਲੰਘ ਕੇ ਸੁੱਕੀ ਧਰਤੀ ਉੱਤੇ ਟੁਰ ਕੇ ਗਏ ਤੇ ਉਹਨਾਂ ਦੇ ਸੱਜੇ ਤੇ ਖੱਬੇ ਪਾਸੇ ਪਾਣੀ ਕੰਧ ਵਾਂਗਰ ਸੀ ਤੇ ਮਿਸਰੀਆਂ ਨੇ ਪਿੱਛਾ ਕੀਤਾ ਤੇ ਫਰਾਉਨ ਦੇ ਸਾਰੇ ਘੋੜੇ ਤੇ ਰੱਥ ਤੇ ਉਹਨਾਂ ਦੇ ਸਵਾਰ ਉਹਨਾਂ ਦੇ ਮਗਰ ਮਗਰ ਸਮੁੰਦਰ ਦੇ ਵਿੱਚ ਟੁਰ ਗਏ ਤੇ ਖੁਦਾਵੰਦ ਨੇ ਮੂਸਾ ਨੂੰ ਆਖਿਆ ਭਈ ਆਪਣਾ ਹੱਥ ਸਮੁੰਦਰ ਉੱਤੇ ਵਧਾ ਤਾਂ ਜੋ ਪਾਣੀ ਮਿਸਰੀਆਂ ਤੇ ਉਹਨਾਂ ਦੇ ਰੱਥਾਂ ਤੇ ਸਵਾਰਾਂ ਉੱਤੇ ਵਗਣ ਲੱਗੇ ਤੇ ਮੂਸਾ ਨੇ ਆਪਣਾ ਹੱਥ ਸਮੁੰਦਰ ਉੱਤੇ ਵਧਾਇਆ ਤੇ ਸਵੇਰ ਹੁੰਦਿਆਂ ਹੁੰਦਿਆਂ ਸਮੁੰਦਰ ਫਿਰ ਆਪਣੀ ਅਸਲੀ ਕੂਵਤ ਵਿੱਚ ਆ ਗਿਆ ਤੇ ਮਿਸਰੀ ਪਿੱਛਾ ਨੂੰ ਨੱਸਣ ਲੱਗ ਗਏ ਤੇ ਖੁਦਾਵੰਦ ਨੇ ਸਮੁੰਦਰ ਦੇ ਵਿਚਕਾਰ ਮਿਸਰੀਆਂ ਨੂੰ ਨੇਸਤ ਕਰ ਦਿੱਤਾ। ਤਦ ਖੁਦਾਵੰਦ ਨੇ ਉਸ ਦਿਨ ਇਸਰਾਇਲੀਆਂ ਨੂੰ ਮਿਸਰੀਆਂ ਦੇ ਹੱਥੋਂ ਇਸ ਤਰ੍ਹਾਂ ਬਚਾਇਆ ਤੇ ਇਸਰਾਇਲੀਆਂ ਨੇ ਮਿਸਰੀਆਂ ਨੂੰ ਸਮੁੰਦਰ ਦੇ ਕੰਢੇ ਮਰੇ ਪਏ ਵੇਖਿਆ ਤੇ ਇਸਰਾਇਲੀਆਂ ਨੇ ਉਹ ਵੱਡੀ ਕੁਦਰਤ ਜਿਹੜੀ ਖੁਦਾਵੰਦ ਨੇ ਮਿਸਰੀਆਂ ਉੱਤੇ ਜ਼ਾਹਿਰ ਕੀਤੀ ਸੀ ਵੇਖੀ ਤੇ ਉਹ ਲੋਕੀ ਖੁਦਾਵੰਦ ਤੋਂ ਡਰ ਗਏ ਤੇ ਖੁਦਾਵੰਦ ਉੱਤੇ ਤੇ ਉਹਦੇ ਬੰਦੇ ਮੂਸਾ ਉੱਤੇ ਇਮਾਨ ਲਿਆਏ। ਜ਼ਬੂਰ: ਜਿਹੜੇ ਲੋਕ ਜਹਾਜ਼ਾਂ ਵਿੱਚ ਸਮੁੰਦਰ ਉੱਤੇ ਜਾਂਦੇ ਨੇ ਤੇ ਸਮੁੰਦਰ ਤੇ ਕਾਰੋਬਾਰ ਵਿੱਚ ਲੱਗੇ ਰਹਿੰਦੇ ਨੇ, ਉਹ ਸਮੁੰਦਰ ਵਿੱਚ ਖੁਦਾਵੰਦ ਦੇ ਕੰਮਾਂ ਨੂੰ ਤੇ ਉਹਦੇ ਅਜਾਇਬਾਂ ਨੂੰ ਵੇਖਦੇ ਨੇ। ਉਹ ਆਪਣੀ ਮੁਸੀਬਤ ਵਿੱਚ ਖੁਦਾਵੰਦ ਤੋਂ ਫਰਿਆਦ ਕਰਦੇ ਨੇ ਅਤੇ ਉਹ ਉਹਨਾਂ ਨੂੰ ਉਹਨਾਂ ਦੇ ਦੁੱਖਾਂ ਤੋਂ ਰਿਹਾਈ ਬਖਸ਼ਦਾ ਹੈ। ਉਹ ਹਨੇਰੀ ਨੂੰ ਰੋਕ ਦਿੰਦਾ ਹੈ ਅਤੇ ਛੱਲਾਂ ਮੌਕੂਫ ਹੋ ਜਾਂਦੀਆਂ ਨੇ। ਫਿਰ ਉਹ ਉਹਦੇ ਰੁਕ ਜਾਣ ਤੋਂ ਖੁਸ਼ ਹੁੰਦੇ ਨੇ। ਇੰਝ ਉਹ ਉਹਨਾਂ ਨੂੰ ਬੰਦਰਗਾਹੇ ਮਕਸੂਦ ਤਿਕਰ ਅਪੜਾ ਦਿੰਦਾ ਹੈ। ਮੱਤੀ ਜਦ ਯਸੂ ਨੇ ਆਪਣੇ ਆਲ ਦੁਆਲੇ ਬਹੁਤ ਵੱਡਾ ਜੱਥਾ ਵੇਖਿਆ ਅਤੇ ਪਾਰ ਜਾਣ ਦਾ ਹੁਕਮ ਦਿੱਤਾ, ਜਦ ਉਹ ਕਸ਼ਤੀ ਉੱਤੇ ਚੜ੍ਹਿਆ ਅਤੇ ਉਹਦੇ ਚੇਲੇ ਉਹਦੇ ਨਾਲ ਟੁਰ ਪਏ, ਅਤੇ ਵੇਖੋ ਝੀਲ ਵਿੱਚ ਅਜਿਹਾ ਵੱਡਾ ਤੂਫਾਨ ਆਇਆ ਵੀ ਕਸ਼ਤੀ ਛੱਲਾਂ ਵਿੱਚ ਲੁਕ ਗਈ, ਪਰ ਉਹ ਸੌਂਦਾ ਪਿਆ ਸੀ। ਉਹਨਾਂ ਨੇ ਉਹਦੇ ਕੋਲ ਆ ਕੇ ਉਹਨੂੰ ਜਗਾਇਆ ਅਤੇ ਆਖਿਆ, ਹੈ ਖੁਦਾਵੰਦ ਸਾਨੂੰ ਬਚਾ, ਅਸੀਂ ਮਰਨ ਵਾਲੇ ਹਾਂ। ਉਹਨੇ ਉਹਨਾਂ ਨੂੰ ਆਖਿਆ, ਹੈ ਘੱਟ ਇਤਕਾਦ ਵਾਲਿਓ, ਕਿਉਂ ਡਰਦੇ ਹੋ? ਤਦ ਉਹਨੇ ਉੱਠ ਕੇ ਹਵਾ ਅਤੇ ਪਾਣੀ ਨੂੰ ਛਿੜਕਿਆ ਅਤੇ ਬੜਾ ਸਕੂਨ ਹੋ ਗਿਆ, ਅਤੇ ਲੋਕ ਹੈਰਾਨ ਹੋ ਕੇ ਆਖਣ ਲੱਗੇ, ਇਹ ਕਿਵੇਂ ਦਾ ਬੰਦਾ ਹੈ ਭਈ ਹਵਾ ਅਤੇ ਪਾਣੀ ਵੀ ਇਹਦਾ ਹੁਕਮ ਮੰਨਦੇ ਨੇ। ਯਸਾਇਆ ਵੇਖੋ, ਇੱਕ ਬਾਦਸ਼ਾਹ ਸੱਚਾਈ ਨਾਲ ਸਲਤਨਤ ਕਰੇਗਾ ਅਤੇ ਸ਼ਹਿਜ਼ਾਦੇ ਅਦਾਲਤ ਨਾਲ ਹੁਕਮਰਾਨੀ ਕਰਨਗੇ, ਅਤੇ ਇੱਕ ਬੰਦਾ ਹਨੇਰੀ ਵਿੱਚ ਪਨਾਹਗਾਹ ਵਾਂਗਰ ਹੋਵੇਗਾ ਅਤੇ ਤੂਫਾਨ ਤੋਂ ਲੋਕਾਂ ਦੀ ਥਾਂ ਅਤੇ ਸੁੱਕੀ ਧਰਤੀ ਵਿੱਚ ਪਾਣੀ ਦੀਆਂ ਨਦੀਆਂ ਵਾਂਗਰ ਅਤੇ ਮਾੜੀ ਧਰਤੀ ਵਿੱਚ ਵੱਡੀ ਚਟਾਨ ਵਾਂਗਰ ਹੋਵੇਗਾ। ਉਸ ਵੇਲੇ ਵੇਖਣ ਵਾਲਿਆਂ ਦੀਆਂ ਅੱਖੀਆਂ ਧੁੰਦਲੀਆਂ ਨਾ ਹੋਣਗੀਆਂ ਅਤੇ ਸੁਣਨ ਵਾਲਿਆਂ ਦੇ ਕੰਨ ਸੁਣਦੇ ਹੋਣਗੇ। ਅਯੂਬ ਰੱਬ ਅਜੀਬ ਤਰ੍ਹਾਂ ਆਪਣੀ ਆਵਾਜ਼ ਨਾਲ ਗਰਜਦਾ ਹੈ। ਉਹ ਵੱਡੇ ਵੱਡੇ ਕੰਮ ਕਰਦਾ ਹੈ ਜਿਨ੍ਹਾਂ ਨੂੰ ਅਸੀਂ ਸਮਝ ਨਹੀਂ ਸਕਦੇ, ਕਿਉਂ ਜੇ ਉਹ ਬਰਫ਼ ਨੂੰ ਆਖਦਾ ਹੈ ਵੀ ਤੂੰ ਧਰਤੀ ਉੱਤੇ ਡਿੱਗ, ਇਸੇ ਤਰ੍ਹਾਂ ਉਹ ਬਾਰਿਸ਼ ਅਤੇ ਤੇਜ਼ ਮੀਂਹ ਨੂੰ ਆਖਦਾ ਹੈ। ਰੱਬ ਦੇ ਸਾਹ ਨਾਲ ਬਰਫ਼ ਜੰਮ ਜਾਂਦੀ ਹੈ ਅਤੇ ਪਾਣੀ ਦਾ ਫੈਲਾਓ ਤੰਗ ਹੋ ਜਾਂਦਾ ਹੈ, ਬਲਕਿ ਉਹ ਧੁੱਦਲ ਨੂੰ ਨਮੀ ਉੱਤੇ ਲੱਦ ਦਿੰਦਾ ਹੈ ਅਤੇ ਆਪਣੇ ਪਾਣੀ ਵਾਲੇ ਬੱਦਲਾਂ ਨੂੰ ਦੂਰ ਤਿਕਰ ਫੈਲਾਉਂਦਾ ਹੈ। ਉਹਦੀ ਹਦਾਇਤ ਨਾਲ ਹੀ ਉਹ ਇੱਧਰ ਉੱਧਰ ਫੇਰੇ ਜਾਂਦੇ ਨੇ ਤਾਂ ਜੋ ਕੁਝ ਵੀ ਉਹ ਉਹਨਾਂ ਨੂੰ ਦੱਸੇ ਉਹਨੂੰ ਹੀ ਉਹ ਜੱਗ ਦੇ ਵਸਣ ਵਾਲਿਆਂ ਹਿੱਸਿਆਂ ਉੱਤੇ ਪੂਰਾ ਕਰਨ। ਇਹ ਸੁਣ ਲੈ, ਚੁੱਪ ਕਰਕੇ ਖੜ੍ਹਾ ਰਹਿ ਅਤੇ ਖੁਦਾਵੰਦ ਦੇ ਹੈਰਾਨ ਕਰਨ ਵਾਲੇ ਕੰਮਾਂ ਵੱਲ ਧਿਆਨ ਕਰ। ਆਮੂਸ ਕਿਉਂ ਜੇ ਵੇਖ, ਉਹਨੇ ਹੀ ਪਹਾੜਾਂ ਨੂੰ ਬਣਾਇਆ ਅਤੇ ਹਵਾ ਨੂੰ ਪੈਦਾ ਕੀਤਾ। ਉਹ ਉਹਨਾਂ ਇਨਸਾਨਾਂ ਉੱਤੇ ਆਪਣੇ ਖਿਆਲਾਂ ਨੂੰ ਜ਼ਾਹਿਰ ਕਰਦਾ ਹੈ ਅਤੇ ਸੁਬਾ ਨੂੰ ਹਨੇਰ ਕਰ ਦਿੰਦਾ ਹੈ ਅਤੇ ਧਰਤੀ ਦੀਆਂ ਉੱਚੀਆਂ ਥਾਵਾਂ ਉੱਤੇ ਟੁਰਦਾ ਹੈ। ਉਹਦਾ ਨਾਂ ਖੁਦਾਵੰਦ ਰੱਬੁਲ ਫਵਾਜ ਹੈ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ ਖਾਲਕ ਰੂਹ ਸਿਆਣ ਸਾਰੀ ਚੰਗਿਆਈ ਅਤੇ ਅਸਲੀਅਤ ਦੇ ਇਲਾਹੀ ਅਸੂਲ ਉੱਤੇ ਜ਼ੋਰ ਦੇਣ ਵਾਲਾ, ਆਪ ਮੌਜੂਦ ਹਯਾਤੀ ਸੱਚਾਈ ਅਤੇ ਮੁਹੱਬਤ, ਉਹ ਜਿਹੜਾ ਕਾਮਲ ਅਤੇ ਅਬਦੀ ਏ, ਮਾਦੇ ਅਤੇ ਬਦੀ ਦਾ ਮੁਖਾਲਫ ਜਿਹਦਾ ਕੋਈ ਅਸੂਲ ਨਹੀਂ, ਰੱਬ ਜਿਹਨੇ ਉਹ ਸਭ ਕੁਝ ਬਣਾਇਆ ਜਿਹੜਾ ਬਣਿਆ ਹੋਇਆ ਸੀ ਅਤੇ ਆਪਣੇ ਆਪ ਦੇ ਮੁਖਾਲਫ ਕੋਈ ਐਟਮ ਜਾਂ ਅਨਸਰ ਨਾ ਬਣਾ ਸਕਿਆ। ਹਸਤੀ ਦੀ ਅਸਲੀਅਤ ਅਤੇ ਤਰਤੀਬ ਨੂੰ ਉਹਦੀ ਸਾਇੰਸ ਵਿੱਚ ਫੜਨ ਲਈ ਉਹ ਸਭ ਕੁਝ ਜਿਹੜਾ ਅਸਲੀ ਹੈ ਉਹਦੇ ਇਲਾਹੀ ਅਸੂਲ ਦੇ ਤੌਰ 'ਤੇ ਤੁਹਾਨੂੰ ਰੱਬ ਦਾ ਤਸੱਵਰ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ। ਰੂਹ ਹਯਾਤੀ ਸੱਚਿਆਈ ਪਿਆਰ ਯਕਸਾਨੀਅਤ ਵਿੱਚ ਜੁੜ ਜਾਂਦੇ ਨੇ ਅਤੇ ਇਹ ਸਾਰੇ ਰੱਬ ਦੇ ਰੂਹਾਨੀ ਨਾਂ ਨੇ। ਸਾਰਾ ਕੁਝ ਮਵਾਦ ਜ਼ਹਾਨਤ ਹਿਕਮਤ ਹਸਤੀ ਲਾਫਾਨੀਅਤ ਵਜ੍ਹਾ ਅਤੇ ਅਸਰ ਰੱਬ ਨਾਲ ਤਾਲੁਕ ਰੱਖਦੇ ਨੇ। ਇਹ ਉਹਦੀਆਂ ਖਸਲਤਾਂ ਨੇ, ਯਾਨੀ ਲਾਮਤਨਾਹੀ ਇਲਾਹੀ ਅਸੂਲ ਪਿਆਰ ਦੇ ਅਬਦੀ ਇਜ਼ਹਾਰ। ਕੋਈ ਹਿਕਮਤ ਸਿਆਣੀ ਨਹੀਂ ਸਿਵਾਏ ਉਹਦੀ ਹਿਕਮਤ ਦੇ, ਕੋਈ ਸੱਚਿਆਈ ਸੱਚੀ ਨਹੀਂ, ਕੋਈ ਮੁਹੱਬਤ ਪਿਆਰੀ ਨਹੀਂ, ਕੋਈ ਹਯਾਤੀ ਹਯਾਤੀ ਨਹੀਂ ਸਿਵਾਏ ਇਲਾਹੀ ਦੇ, ਕੋਈ ਚੰਗਾ ਨਹੀਂ ਸਿਵਾਏ ਉਹਦੇ ਜਿਹੜਾ ਰੱਬ ਦਿੰਦਾ ਹੈ। ਜਿਵੇਂ ਕਿ ਰੂਹਾਨੀ ਸਮਝ ਵਿੱਚ ਜ਼ਾਹਿਰ ਹੋਇਆ ਹੈ, ਇਲਾਹੀ ਮਾਬਾਦੁਲ ਤਿਬੀਅਤ ਵਾਜ਼ਿਆ ਤੌਰ 'ਤੇ ਵਿਖਾਉਂਦਾ ਹੈ ਭਈ ਸਭ ਕੁਝ ਸਿਆਣ ਹੀ ਹੈ ਅਤੇ ਇਹ ਸਿਆਣ ਰੱਬ ਕਾਦਰ ਮੁਤਲਿਕ ਹਮਾਜਾਈ ਅਲਾਮੁਲ ਗਯੂਬ ਏ, ਯਾਨੀ ਕਿ ਸਾਰੀ ਤਾਕਤ ਵਾਲਾ, ਹਰ ਥਾਂ ਮੌਜੂਦ ਅਤੇ ਸਾਰੀ ਸਾਇੰਸ ਦਾ ਮਾਲਕ ਏ। ਇਸ ਲਈ ਅਸਲ ਵਿੱਚ ਸਾਰਾ ਕੁਝ ਸਿਆਣ ਦਾ ਇਜ਼ਹਾਰ ਏ। ਸਿਆਣ ਆਪਣੀ ਸਾਰੀਆਂ ਇਸਲਾਹਾਤਾਂ ਉੱਤੇ ਬਰਤਰ ਅਤੇ ਇਹਨਾਂ ਸਾਰਿਆਂ ਉੱਤੇ ਹੁਕਮਰਾਨੀ ਕਰਨ ਵਾਲੀ ਆਪਣੇ ਖੁਦ ਦੇ ਨਿਜ਼ਾਮਾਂ ਦਾ ਇੱਕ ਮਰਕਜ਼ੀ ਸ਼ਮਸ ਏ, ਯਾਨੀ ਆਪਣੀ ਖੁਦ ਦੀ ਵਸੀਹ ਤਖਲੀਕ ਦੀ ਲੋਹ ਅਤੇ ਹਯਾਤੀ ਅਤੇ ਇਨਸਾਨ ਇਲਾਹੀ ਸਿਆਣ ਦਾ ਮਾਵਨ ਏ। ਜੱਗ ਸਿਆਣ ਦੇ ਬਗੈਰ, ਉਸ ਜ਼ਹਾਨਤ ਦੇ ਬਗੈਰ ਭੈੜੀ ਤਰ੍ਹਾਂ ਅਸਰਅੰਦਾਜ਼ ਹੋਵੇਗਾ ਜਿਹੜਾ ਤੂਫਾਨਾਂ ਨੂੰ ਆਪਣੀ ਗ੍ਰਿਫਤ ਵਿੱਚ ਦਬਾ ਕੇ ਰੱਖਦਾ ਏ। ਹਵਾ, ਉਹ ਜਿਹੜੀ ਸਾਰੀਆਂ ਸ਼ੈਵਾਂ ਦਾ ਗਹਿਰਾਓ ਕਰਦਿਆਂ ਹੋਏ ਕਾਦਰ ਮੁਤਲਕ ਦੀ ਕੁਦਰਤ ਅਤੇ ਰੱਬ ਦੀ ਹੁਕਮਰਾਨੀ ਦੀਆਂ ਤਹਿਰੀਕਾਂ ਵੱਲ ਇਸ਼ਾਰਾ ਕਰਦੀ ਏ, ਤਬਾਹੀ ਗੁੱਸਾ ਫਾਨੀ ਜਜ਼ਬੇ। ਇਖਲਾਕੀ ਤੌਰ ਤੇ ਰੂਹਾਨੀ ਸ਼ਾਇਦ ਰੂਹ ਨਾਲ ਤਾਲੁਕ ਰੱਖਦੇ ਨੇ, ਜਿਹੜਾ ਹਵਾ ਨੂੰ ਮੁੱਠੀ ਵਿੱਚ ਇਕੱਠਾ ਕਰ ਲੈਂਦਾ ਹੈ। ਅਤੇ ਇਹ ਤਾਲੀਮ ਸਾਇੰਸ ਅਤੇ ਹਮਾਹੰਗੀ ਦੇ ਨਾਲ ਇੱਕ ਹੁੰਦੀ ਹੈ। ਸਾਇੰਸ ਵਿੱਚ ਰੱਬ ਦੇ ਖਿਲਾਫ ਤੁਸੀਂ ਕੋਈ ਤਾਕਤ ਨਹੀਂ ਰੱਖ ਸਕਦੇ, ਅਤੇ ਜਿਸਮਾਨੀ ਅਹਿਸਾਸਾਂ ਨੂੰ ਉਹਨਾਂ ਦੀ ਝੂਠੀ ਗਵਾਹੀ ਤੋਂ ਪਿੱਛਾ ਹਟਣਾ ਪੈਂਦਾ ਹੈ। ਚੰਗਿਆਈ ਲਈ ਤੁਹਾਡੀ ਪਹੁੰਚ ਦਾ ਇਨਹਿਸਾਰ ਇਸ ਵਜ਼ਨ ਉੱਤੇ ਹੈ ਜਿਹੜਾ ਤੁਸੀਂ ਠੀਕ ਸਕੇਲ ਉੱਤੇ ਪਾਉਂਦੇ ਹੋ। ਜਿਹੜੀ ਨੇਕੀ ਤੁਸੀਂ ਕਰਦੇ ਹੋ ਅਤੇ ਜ਼ਾਹਰੀ ਜਿਸਮ ਤੁਹਾਨੂੰ ਬਸ ਹਾਸਲ ਹੋਣ ਦੇ ਕਾਬਲ ਤਾਕਤ ਦਿੰਦਾ ਹੈ। ਬੁਰਿਆਈ ਕੋਈ ਤਾਕਤ ਨਹੀਂ ਹੈ, ਇਹ ਤਾਕਤ ਦਾ ਮਜ਼ਾਕ ਹੈ ਜਿਹੜਾ ਛੇਤੀ ਨਾਲ ਹੀ ਆਪਣੀ ਕਮਜ਼ੋਰੀ ਨੂੰ ਧੋਖਾ ਦਿੰਦਾ ਹੈ ਅਤੇ ਫਿਰ ਕਦੀ ਨਾ ਉੱਠਣ ਲਈ ਹੇਠਾਂ ਡਿੱਗ ਪੈਂਦਾ ਹੈ। ਸਰਗਰਦਾਂ ਤਾਕਤ ਮਾਦੀ ਯਕੀਨ ਹੈ, ਅੰਨੀ ਤਾਕਤ ਦਾ ਦਿੱਤਾ ਹੋਇਆ ਗਲਤ ਨਾਂ, ਹਿਕਮਤ ਦੀ ਬਜਾਏ ਮਰਜ਼ੀ, ਲਾਫਾਨੀ ਦੀ ਬਜਾਏ ਫਾਨੀ ਸਿਆਣ ਦੀ ਪੈਦਾਵਾਰ ਹੈ। ਇਹ ਸਾਰੇ ਅਵਲ ਮੋਤੀਆ ਹੈ, ਸਾੜਨ ਵਾਲੀ ਅੱਗ ਦਾ ਸ਼ੋਲਾ ਹੈ, ਤੂਫਾਨ ਦਾ ਸਾਹ ਹੈ, ਇਹ ਗਰਜ ਚਮਕ ਅਤੇ ਤੂਫਾਨ ਹੈ। ਇਹ ਉਹ ਸਭ ਕੁਝ ਹੈ ਜੋ ਖੁਦਗਰਜ਼ੀ, ਬਦਕਾਰੀ, ਬੇਈਮਾਨੀ ਅਤੇ ਨਾਪਾਕੀ ਹੈ। ਇੱਥੇ ਫਾਨੀ ਸਿਆਣ ਦਾ ਸੁੱਕਾ ਗਜ਼ਬ ਨਹੀਂ ਹੈ ਜਿਹਦਾ ਇਜ਼ਹਾਰ ਜ਼ਲਜ਼ਲੇ, ਹਨੇਰੀਆਂ, ਛੱਲਾਂ, ਗਰਜ ਚਮਕ, ਅੱਗ, ਬੇਦਰਦ ਦਰਿੰਦਗੀ ਵਿੱਚ ਹੁੰਦਾ ਹੈ। ਅਤੇ ਇਹ ਨਾਂ ਦੀ ਹੀ ਸਿਆਣ ਆਪਣੇ ਆਪ ਨੂੰ ਮਾਰਨ ਵਾਲੀ ਹੁੰਦੀ ਹੈ। ਬਦੀ ਦੇ ਇਜ਼ਹਾਰ ਜਿਹੜੇ ਇਲਾਹੀ ਅਦਲ ਦੇ ਖਿਲਾਫ ਨੇ, ਉਹਨਾਂ ਨੂੰ ਕਲਾਮ ਵਿੱਚ ਰੱਬ ਦਾ ਗਜ਼ਬ ਆਖਿਆ ਗਿਆ ਹੈ। ਅਸਲ ਵਿੱਚ ਇਹ ਮਾਦੇ ਜਾਂ ਗਲਤੀ ਦਾ ਆਪਣੇ ਆਪ ਨੂੰ ਮਾਰਨ ਦਾ ਦਿਖਾਵਾ ਅਤੇ ਜਾਂ ਮਾਦੇ ਦੇ ਖਿਲਾਫ ਇਸ਼ਾਰਾ ਕਰਦੇ ਨੇ, ਜਿਹੜਾ ਰੂਹ ਦੀ ਤਾਕਤ ਅਤੇ ਮਜ਼ਬੂਤੀ ਹੈ। ਕ੍ਰਿਸਚਨ ਸਾਇੰਸ ਸੱਚਿਆਈ ਅਤੇ ਉਹਦੀ ਵਡਿਆਈ, ਆਲਮਗੀਰ ਹਮਾਂਗੀ, ਰੱਬ ਯਾਨੀ ਚੰਗਿਆਈ ਦੀ ਕੁਲੀਅਤ ਅਤੇ ਬਦੀ ਦੇ ਅਦਮ ਨੂੰ ਲੋਅ ਵਿੱਚ ਲਿਆਉਂਦੀ ਹੈ। ਜਿੰਨੀ ਬਹੁਤੀ ਕੁਰਬਤ ਦੇ ਨਾਲ ਗਲਤੀ ਸੱਚਿਆਈ ਦੀ ਨਕਲ ਕਰਦੀ ਹੈ ਅਤੇ ਨਾਮ ਨਿਹਾਦ ਮਾਦਾ ਇਹਦੇ ਜੌਹਰ ਫਾਨੀ ਸਿਆਣ ਨਾਲ ਬਹੁਤ ਮੁਸ਼ਾਬਤ ਰੱਖਦਾ ਹੈ, ਓਨੀ ਹੀ ਕਮਜ਼ੋਰ ਗਲਤੀ ਇੱਕ ਅਕੀਦੇ ਦੇ ਤੌਰ 'ਤੇ ਸਾਹਮਣੇ ਆਉਂਦੀ ਹੈ। ਇਨਸਾਨੀ ਅਕੀਦੇ ਦੇ ਮੁਤਾਬਕ ਲੋਅ ਸ਼ਦੀਦ ਅਤੇ ਬਰਕੀ ਕਰੰਟ ਦੀ ਤੇਜ਼ੀ ਹੈ, ਫਿਰ ਵੀ ਕ੍ਰਿਸਚਨ ਸਾਇੰਸ ਵਿੱਚ ਇੱਕ ਦੀ ਉਡਾਨ ਅਤੇ ਦੂਜੇ ਦੀ ਨਮੂਦ ਬੇਜ਼ਰਰ ਬਣੇਗੀ। ਜਿੰਨਾ ਬਹੁਤਾ ਮਾਦਾ ਤਬਾਹਕੁਨ ਬਣਦਾ ਹੈ, ਓਨਾ ਹੀ ਇਹਦਾ ਅਦਮ ਜ਼ਾਹਿਰ ਹੋਵੇਗਾ। ਜਦੋਂ ਤੀਕਰ ਵੀ ਮਾਦਾ ਫਰੇਬ ਨਜ਼ਰੀ ਵਿੱਚ ਇਹਦੇ ਜ਼ਵਾਲ ਤੀਕਰ ਨਹੀਂ ਅੱਪੜਦਾ ਅਤੇ ਹਮੇਸ਼ਾ ਲਈ ਗਾਇਬ ਨਹੀਂ ਹੋ ਜਾਂਦਾ। ਸੱਚਿਆਈ ਦੀ ਸ਼ਰੀਅਤ ਰੂਹ ਲਈ ਸਾਰੀਆਂ ਗੱਲਾਂ ਨੂੰ ਮੁਮਕਿਨ ਬਣਾਉਂਦੀ ਹੈ, ਪਰ ਨਾਮ ਨਿਹਾਦ ਮਾਦੇ ਦੀ ਸ਼ਰੀਅਤ ਰੂਹ ਨੂੰ ਬੇਫਾਇਦਾ ਪੇਸ਼ ਕਰੇਗੀ। ਅਤੇ ਇੰਝ ਇੱਕ ਰੱਬ ਇੱਕ ਸ਼ਰੀਅਤ ਬਣਾਉਣ ਵਾਲੇ ਦੀ ਨਿਉਂ ਤੋਂ ਵੱਖ ਹੁੰਦਿਆਂ ਹੋਏ ਮਾਦੀ ਅਸੂਲਾਂ ਉੱਤੇ ਵਫ਼ਾਦਾਰੀ ਦੀ ਸ਼ਰਤ ਆਇਦ ਕਰੇਗੀ। ਇਹ ਫਰਜ਼ ਕਰਨਾ ਵੀ ਰੱਬ ਗੈਰ ਆਹੰਗੀ ਦੇ ਕਾਨੂੰਨ ਕਾਇਮ ਕਰਦਾ ਹੈ ਇੱਕ ਗਲਤੀ ਹੈ। ਮੁਖਾਲਫਤਾਂ ਦੀ ਹਮਾਇਤ ਫਿਤਰਤ ਜਾਂ ਇਲਾਹੀ ਸ਼ਰੀਅਤ ਵੱਲੋਂ ਨਹੀਂ, ਫਿਰ ਵੀ ਇਹਦੇ ਉਲਟ ਬਹੁਤ ਕੁਝ ਆਖਿਆ ਗਿਆ ਹੈ। ਸੁੱਚਾ ਲੋਗੋਸ ਕਾਬਲੇ ਅਸਬਾਤ ਕ੍ਰਿਸਚਨ ਸਾਇੰਸ ਹੈ, ਹਮਾਂਗੀ ਦਾ ਉਹ ਫਿਤਰੀ ਕਾਨੂੰਨ ਜਿਹੜਾ ਇਖਤਲਾਫ ਉੱਤੇ ਫਤਿਹ ਪਾਉਂਦਾ ਹੈ। ਇਸ ਲਈ ਨਹੀਂ ਵੀ ਇਹ ਸਾਇੰਸ ਮਾਫੋਕੁਲ ਫਿਤਰੀ ਜਾਂ ਗੈਰ ਤਬਈ ਹੈ, ਅਤੇ ਨਾ ਹੀ ਇਸ ਲਈ ਵੀ ਇਹ ਇਲਾਹੀ ਕਾਨੂੰਨ ਦੀ ਖਿਲਾਫ ਵਰਜ਼ੀ ਹੈ, ਬਲਕਿ ਇਸ ਲਈ ਵੀ ਇਹ ਰੱਬ ਯਾਨੀ ਨੇਕੀ ਦਾ ਨਾਕਾਬਲੇ ਤਬਦੀਲ ਕਾਨੂੰਨ ਹੈ। ਯਸੂ ਨੇ ਤੂਫਾਨ ਨੂੰ ਰੋਕਿਆ, ਬਿਮਾਰ ਨੂੰ ਸ਼ਫਾ ਦਿੱਤੀ, ਪਾਣੀ ਉੱਤੇ ਟੁਰਿਆ। ਇੱਥੇ ਮਾਦੇ ਦੇ ਮੁਕਾਬਲੇ ਵਿੱਚ ਰੂਹਾਨੀ ਕੁਦਰਤ ਦੀ ਬਰਤਰੀ ਉੱਤੇ ਯਕੀਨ ਰੱਖਣ ਦਾ ਇਲਾਹੀ ਇਖਤਿਆਰ ਹੈ। ਇੱਕ ਮੌਜਜ਼ਾ ਰੱਬ ਦੇ ਕਾਨੂੰਨ ਨੂੰ ਪੂਰਾ ਕਰਦਾ ਹੈ, ਪਰ ਉਸ ਕਾਨੂੰਨ ਨੂੰ ਤੋੜਦਾ ਨਹੀਂ। ਇਹ ਸੱਚਾਈ ਆਪ ਮੌਜਜ਼ੇ ਤੋਂ ਬਹੁਤੀ ਪੂਰੀ ਇਸਰਾਰ ਲੱਗਦੀ ਹੈ। ਜ਼ਬੂਰ ਲਿਖਣ ਵਾਲੇ ਨੇ ਇਹ ਗਾਇਆ ਸੀ, ਇਹ ਸਮੁੰਦਰ ਤੈਨੂੰ ਕੀ ਹੋਇਆ ਭਾਈ ਤੂੰ ਨੱਸਦਾ ਹੈ, ਇਹ ਯਰਦਨ ਤੈਨੂੰ ਕੀ ਹੋਇਆ ਵੀ ਤੂੰ ਪਿੱਛਾ ਹਟਦਾ ਹੈ, ਇਹ ਪਹਾੜੋ ਤੁਹਾਨੂੰ ਕੀ ਹੋਇਆ ਭਾਈ ਤੁਸੀਂ ਮੈਂਡਿਆਂ ਵਾਂਗਰ ਭੁੜਕਦੇ ਹੋ, ਇਹ ਪਹਾੜੀਓ ਤੁਹਾਨੂੰ ਕੀ ਹੋਇਆ ਵੀ ਤੁਸੀਂ ਭੇੜ ਦੇ ਬੱਚਿਆਂ ਵਾਂਗਰ ਭੁੜਕਦੀਆਂ ਹੋ, ਇਹ ਧਰਤੀ ਤੂੰ ਰੱਬ ਦੇ ਸਾਹਮਣੇ ਯਾਕੂਬ ਦੇ ਰੱਬ ਦੇ ਸਾਹਮਣੇ ਕੰਬ। ਇਹ ਮੌਜਾ ਕਿਸੇ ਇਖਤਲਾਫ ਦਾ ਤਾਰਫ ਨਹੀਂ ਕਰਾਉਂਦਾ, ਬਲਕਿ ਰੱਬ ਦੇ ਨਾਕਾਬਲੇ ਤਬਦੀਲ ਕਾਨੂੰਨ ਦੀ ਸਾਇੰਸ ਨੂੰ ਕਾਇਮ ਕਰਦਿਆਂ ਹੋਏ ਬੁਨਿਆਦੀ ਤਰਤੀਬ ਨੂੰ ਵਾਜ਼ਿਹ ਕਰਦਾ ਹੈ। ਫਿਤਰਤ ਫਿਤਰੀ ਰੂਹਾਨੀ ਕਾਨੂੰਨ ਅਤੇ ਇਲਾਹੀ ਪਿਆਰ ਵਰਗੀ ਸੁਣਦੀ ਹੈ, ਪਰ ਇਨਸਾਨ ਦਾ ਅਕੀਦਾ ਫਿਤਰਤ ਦੀ ਗਲਤ ਤਸ਼ਰੀਹ ਹੈ। ਠੰਡੇ ਇਲਾਕੇ, ਸੂਰਜ ਵਾਲੇ ਗਰਮ ਇਲਾਕੇ, ਉੱਚੀਆਂ ਪਹਾੜੀਆਂ, ਉੱਚੀਆਂ ਹਵਾਵਾਂ, ਮਜ਼ਬੂਤ ਬਹਾਓ, ਹਰੀਆਂ ਹਰੀਆਂ ਘਾਟੀਆਂ, ਮੌਸਮੀ ਫੁੱਲ, ਜਲਾਲੀ ਅਸਮਾਨ, ਸਾਰੇ ਸਿਆਣ ਵੱਲ ਇਸ਼ਾਰਾ ਕਰਦੇ ਨੇ, ਯਾਨੀ ਉਸ ਰੂਹਾਨੀ ਜ਼ਹਾਨਤ ਵੱਲ ਜਿਹਨੂੰ ਉਹ ਮਨਕਸ ਕਰਦੇ ਨੇ। ਫੁੱਲਾਂ ਵਰਗੇ ਰਸੂਲ ਅਲੂਹੀਅਤ ਦੀ ਤਸਵੀਰੀ ਲਿਖਾਈ ਨੇ। ਸੂਰਜ ਅਤੇ ਸਿਆਰੇ ਵੱਡੇ ਸਬਕਾਂ ਦੀ ਤਾਲੀਮ ਦਿੰਦੇ ਨੇ। ਤਾਰੇ ਰਾਤ ਨੂੰ ਬਹੁਤ ਸੋਹਣਾ ਬਣਾਉਂਦੇ ਨੇ ਅਤੇ ਨਿੱਕੀ ਪੱਤੀ ਕੁਦਰਤੀ ਤੌਰ 'ਤੇ ਸੂਰਜ ਦੀ ਲੋਅ ਵੱਲ ਨੂੰ ਮੁੜ ਜਾਂਦੀ ਹੈ। ਸਿਆਣੀ ਸਾਰਿਆਂ ਤੋਂ ਵੱਡੀ ਖਾਲਕ ਹੈ ਅਤੇ ਇੰਝ ਦੀ ਕੋਈ ਤਾਕਤ ਨਹੀਂ ਜਿਹੜੀ ਸਿਆਣ ਤੋਂ ਅਕਸ ਨਾ ਕੀਤੀ ਗਈ ਹੋਵੇ। ਜੇ ਸਿਆਣ ਤਾਰੀਖੀ ਤੌਰ 'ਤੇ ਪਹਿਲਾਂ ਸੀ, ਤਾਕਤ ਦੇ ਲਿਹਾਜ਼ ਨਾਲ ਪਹਿਲਾਂ ਹੈ, ਅਬਦੀਤ ਦੇ ਲਿਹਾਜ਼ ਨਾਲ ਵੀ ਪਹਿਲਾਂ ਹੈ ਅਤੇ ਉਹਦੇ ਪਾਕਨਾਮ ਦੇ ਮੁਤਾਬਕ ਸਿਆਨ ਜਲਾਲ ਇੱਜ਼ਤ ਇਕਤਦਾਰ ਅਤੇ ਤਾਕਤ ਦਿਓ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਹਿਨੀ ਸਲਾਮਾਂ ਦੇ ਖਿਲਾਫ਼ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।